ओंकार सतनाम करता पुरख निरभउ निरवैर अकाल मूरत अगुनी सतंग गुरप्रसाद सवैये श्री मुख बास महला पंजवा आद पुरख करतार
सतगुरु सत्य पातशाह जमीन आज जो बाणी भगतों ने लिखा चुके उस वे का जिक्र है। इन्होंने पूर्वले जन्म की गल ब्रह्मा जी के वेद नवलोक रह के मर्यादा दुनिया की स्थापन करते सन। वेदा के जो ऋषि मुनि पाठी सी वो वेद नाम करके कहे जाते सन। अगन देवता प्रोगम देवता आदि इन्होंने देवता के नाम हैं। फिर इन्होंने मान हो गया कि सारी दुनिया च मर्यादा असं चलाने जो असं मर्यादा ना चलाइए दुनिया के भी है मर्यादा तौर पर होकर नरसदानी हो। फिर जो मान हो गया ब्रह्मा नु भी मान हो गया कि मैं वेदा अनुसार सारी दुनिया ने चलाना हाँ। उस वे हर जी हंकार ना भाई देव कूट सुना है महाराज ने हंकार कहेगा चंगा नहीं लगता उसका नाम गर्भ प्रहारी है। उस वे आकाशवाणी हुई ब्रह्मा तू मान करना है वेदे तुम मान करते हो या वेद का जोड़ा हिस्सा है चार चार जन्म चार चार रूप धारो तुम इस प्रकार थोड़ा तुम चारे वेदा के अवतार जोड़े है बनो तो एक ब्रह्मा भुखा भी थोड़े नाल जाए थोड़ी सरबंधता सारी नाश हो जाए। फिर उन्होंने बेनती की महाराज आपका वचन का होर है असं मान किया तो सानू यह खराब हो गया अभी बख्शे कदों जावे। इन्होंने महाराज अंतर जानी आकाशवाणी द्वारा कहे ब्रह्मा तुम बख्शे जाओगे जो गुरु नानक साहब कलजी होने का पंजवा सुख गुरु अर्जन साहब जी श्री गुरु ग्रंथ साहब जी रचनगे तुम उन्होंने दर्शन करके तुम पूर्व के जन्म का ज्ञान आ जाऊगा फिर बख्शे जाओगे उदा जो गुरु नानक साहब जी महिमा करोगे तुम थोड़ा सरबंधता हो जाएगी फिर इसे परमी से आके पहुंच जाओगे। फिर वचन सुन के फिर महाराज साहब की कृपा ना जो साध संगत जी महात्मा के लिए आ गए अनंत अनंत जन्म धारे। जो बख्शन का समा होया उस वे साध संगत जी इन्होंने ब्रह्मा ने भुखे का जन्म धारिया भट्टा ने भट्टा के लेस ब्राह्मणा की भट्ट संज्ञा जाति है और एक ब्राह्मण जाति च कांसीपुरी दे के सारे विद्वान कट्ठे हुए तो इन्होंने जन्मों की बाबत भाई गुरमत सिंह जी ने वखो वखे ड्यूटी जन्म दसे तो कितों का तो कितों का पर पठानका सारे कंसी इकट्ठे सन विद्वान जन्म धारे सन। तो श्री गुरु अर्जन देव महाराज साहब की शरण में आए हैं गुरु महाराज साहब सुखे पातशाह दर्शन करके मन शीतल हो गया अमृतसर साहब से नाते तो गुरु महाराज साहब सुखे पातशाह ने अगे कहा कि महाराज सानू बख्श लो असी आपकी शरण में आए हाँ। उस वे गुरु साहब ने कहा गुरु नानक देव अकाल पुरख का रूप है तुम गुरु नानक देव ताई अकाल पुरख का रूप करके वर्णन करो थोड़ा श्राव सारा अंत हो जाएगा बख्शे जाओ। ये कह लगे महाराज सानू जात नहीं। उस वे श्री मुखवाक महाराज ने सैये जोड़े ने भी जा रहे हैं नौ सवैया दसिया गुरु नानक साहब के अकाल पुरख की कोई रूप है गुरु परमेश्वर सब ने रहा समा है महाराज ने उपदेश दिता फिर मोह छाया हंकार छाया फिर सरबंधता आ गई। फिर भट्टा ने पहले बादशाह के सोइए महले दूजे के तीजे के चौथे के पंजे के पंजा सरगुरां की उस साहब संगली ने की है भट्टा के नाम साहब संगली ने ब्रह्मा के वेद के अवतार सन जो उनके कंठ है से वेदा के अवतार करके मनिया गया उन्हों के नाम ये हंकित करो भी आ जा
गोरा पिछे बाप बहले कहो
पिछे का जन्म ब्रह्मा जी का नाम भुखा होया तो पिछे का रूप धारिया उसने पिछे के शब्द आने के सोइए दो इसे ब्रह्मा ने ब्रह्मा का नाम भुखा होया उस वे जो गुरु साहब की शरण आते सन
बुद्ध विद्या पर
बुद्ध से विद्या भी बड़ा चतुर सी ब्रह्मा
चतर चतर बेदर
धार जहां बेदम धारण कीतिया
सुंदर बदल मजनू
तेरे सन बड़े नवे रूप हनुमान वालों की शरण आए हैं इन्होंने
जाओ कई साल वेद जालप दे धारी
शाम वेद साहब सुनी कहते शाम वेद का जो जालप ਭਗਤ ਬਣਿਆ ਦੇ ਧਾਰਨਾ ਕੀਤੀ ਸ਼ਾਮ ਦੇ ਦੇਖਦੇ ਨੇ
ਬਲ ਹਰ ਬਲਕ ਮਥਰਾ ਏ ਚਾਰੀ
ਦੂਜਾ ਬਲ ਹੋਇਆ ਇਹ ਚੌਥਾ ਹਰਬੰਸ ਤੇ ਪਹਿਲਾਂ ਤਾਂ ਜਾਣ ਕੋ ਤੇ ਦੂਜਾ ਬਲ ਤੀਜਾ ਹਰਬੰਸ ਤੇ ਚੌਥਾ ਮਥਰਾ ਇਹ ਚਾਰੇ ਸ਼ਾਮ ਦੇ ਦੇ ਸਰਦਾਰ ਹਰਸਾਲ ਸਿੰਘ ਜੀ ਇਹ ਚਾਰੇ ਭੱਜ ਗਏ ਹਨ
ਰਿਗ ਵੇਦ ਸੁੰਦਰ ਦੇ ਧਾਰੇ
ਰਿਗ ਵੇਦ ਨੇ ਦੂਸਰੇ ਵੇਦ ਸੋਹਣੇ ਦੇਹਾਂ ਧਾਰੀਆਂ
ਕੱਲ ਕੱਲ ਤਹਾਰ ਜਨ ਨੇ ਨਲ ਨਲ ਚਾਰੇ
ਇੱਕ ਦਾ ਕੱਲ ਭੱਜ ਤੇ ਕੱਲ ਸਹਾਰ ਇੱਕ ਜਲਣ ਤੇ ਇੱਕ ਨਲ ਇਹ ਚਾਰੇ ਆਪਣੇ ਰਿਗ ਵੇਦ ਦੇ ਅਵਤਾਰ ਹੋਏ
ਤਲ ਤਲ ਜਲ ਪਲ ਕਾਏ
ਇਸੇ ਪ੍ਰਕਾਰ ਸਾਈ ਜੁਗਰ ਵੇਦ ਦੇ
ਜਲ
ਇੱਕ ਜਲ
ਪਲ ਕਾਏ ਬਲ
ਕਾਏ ਨੂੰ ਚਹਨ ਧਾਰੀ
ਜੁਗਰ ਵੇਦ ਬਪ ਚਾਰ ਬਲਾਏ
ਜੁਗਰ ਵੇਦ ਦੇ ਚਾਰ ਸਰੀਰ ਧਾਰਨ ਕੀਤੇ ਜੁਗਰ ਵੇਦ ਦੇ ਪੱਟਾਂ ਨੇ
ਕੀਰਤ ਗਾਇੰਡ ਦਾਸ ਸੁਖ ਗੰਗਾ
ਕੀਰਤ ਭੱਟ ਇੱਕ ਦਾਸਾ ਭੱਟ ਇੱਕ ਗਾਇੰਡ ਗਾਇੰਡ ਭੱਟ ਇੱਕ
ਦਾਸ ਸੁਖ ਗੰਗਾ
ਦਾਸਾ ਭੱਟ ਇੱਕ ਗਾਇੰਡ ਤੇ ਇੱਕ ਗੰਗਾ ਇਹ ਸੁੰਦਰ ਰੂਪ ਧਾਰੇ
ਹਰ ਬਲ ਦੇ ਧਾਰੀ ਸੁਭ ਰੰਗਾ
ਇਹ ਸਰਬਲ ਵੇਦ ਨੇ ਸੋਹਣੇ ਰੰਗਾਂ ਵਾਲ ਦੇ ਧਾਰੀ ਹੈ ਇਹ ਸਭ ਸੁਣ ਜੀ ਇੱਕ ਵੇਦ ਦੇ ਚਾਰ ਚਾਰ ਭੱਟ ਹਨ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਜਸ ਨੂੰ ਉਚਾਰਿਆ ਇਹ ਸਤਾਰਾਂ ਹੁੰਦੇ ਸਾਹਿਬ ਸਿੰਘ ਗਿਆਰਾਂ ਹੀ ਗਏ ਸਨ ਸਤਾਰਾਂ ਬਾਣੀ ਵਿੱਚ ਹੀ ਨਾਮ ਇਹਨਾਂ ਦੇ ਆਉਂਦੇ ਹਨ ਜੋ ਕਿ ਗੁਰੂ ਸਾਹਿਬ ਲਿਖਿਆ ਠੀਕ ਹੈ
ਇੱਕ ਉਹ ਅੰਕਾਰ ਵਾਹਿਗੁਰੂ ਸਾਹਿਬ ਜੀ ਇੱਕ ਉਹ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਗਨੀ ਸੈਭੰ ਗੁਰ ਪ੍ਰਸਾਦ ਪਾਸ ਮਹਲਾ ਪੰਜਵਾ ਆਦ ਪੁਰਖ ਕਰਤਾਰ ਕਰਨ ਕਾਰਨ ਸਭ ਆਪਣੇ ਆਦ ਪੁਰਖ ਕਰਤਾਰ ਕਰਨ ਕਾਰਨ ਸਭ ਆਪਣੇ ਸਰਗ ਰਹੇ ਭਰਪੂਰ ਸਗਨ ਘਟ ਰਹੇ ਵਿਆਪਕ ਵਿਆਪਕ ਦੇਖੀ ਹੈ ਜਗਤ ਜਲ ਕੌਣ ਤੇਰੀ ਜਾਤ ਸਰਗ ਕੀ ਰੱਖਿਆ ਕਰ ਆਪੇ ਹਰ ਪਾਤ ਅਵਨਾਸੀ ਅਵਗਤ ਆਪੇ ਆਪ ਉਤਪਤ ਏਕਾ ਤੂਰੀ ਏਕਾ ਹਰ ਅੰਤ ਨਾਹੀ ਤਾਰਾ ਵਾਰ ਕੌਣ ਹੈ ਤਰਾ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਦਿਖਾਲੇ ਬਲ 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 ਸਭ ਬਲਿਹਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਦਿਖਾਲੇ ਹਾਂ ਤੇ ਬਲ 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 ਸਭ ਬਲਿਹਾਰ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਗਨੀ ਸੈਭੰ ਗੁਰ ਪ੍ਰਸਾਦ ਸਵਈਏ ਸ੍ਰੀਮੁਖ ਬਾਤ ਮਹਲਾ ਪੰਜਵਾ ਆਦ ਓਅੰਕਾਰ
ਵਾਹਿਗੁਰੂ ਕਾ ਖਾਲਸਾ
ਸਤਿਗੁਰੂ ਜੀ ਸਾਜੀ ਮਹਾਰਾਜ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਵਈਏ ਆਰੰਭ ਹੁੰਦੇ ਹਨ ਬ੍ਰਹਮਾ ਜੀ ਨੂੰ ਤੇ ਕਹਾਂ ਗੁਰਦਾਂ ਨੂੰ ਜਦੋਂ ਹੰਕਾਰ ਹੋ ਗਿਆ ਕਿ ਅਸੀਂ ਮਰਯਾਦਾ ਚਲਾਉਣੀ ਹਾਂ ਪਰਮੇਸ਼ਰ ਦਾ ਨਾਮ ਗੜ ਪ੍ਰਹਾਰੀ ਹੈ ਆਕਾਸ਼ਵਾਣੀ ਦੇ ਰਾਹੀਂ ਕਿਹਾ ਕਿ ਬ੍ਰਹਮਾ ਤੂੰ ਮਾਣ ਕੀਤਾ ਹੈ ਜਾਂ ਮਾਤ ਲੋਕ ਤੇ ਜਨਮ ਧਾਰੋ ਤੇਰੀ ਸਵਰਗ ਦਾ ਨਾਸ ਹੋ ਜਾਓ ਵੇਦ ਦੇ ਜਿਹੜੇ ਚਾਰ ਚਾਰ ਅੰਗ ਹਨ ਉਹ ਚਾਰ ਚਾਰ ਰੇਹਾਂ ਧਾਰੋ ਇਸ ਪ੍ਰਕਾਰ ਸੋਲਾਂ ਉਹ ਭੱਟ ਬਣੋ ਅਤੇ ਸਤਾਰਵਾਂ ਭੁੱਖਾਂ ਨਾਲ ਜਾਵੇ ਮਾਤ ਲੋਕ ਨਿਕਲਦੇ ਫਿਰੋ ਫਿਰ ਮਹਾਰਾਜ ਅਸੀਂ ਬਸਤੇ ਕਦੋਂ ਜਾਵਾਂਗੇ ਹਜ਼ੂਰ ਨੇ ਕਿਹਾ ਜਦੋਂ ਸੰਤ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਂ ਰਾਮ ਸਾਹਿਬ ਚ ਬੈਠ ਕੇ ਭਾਈ ਗੁਰਦਾਸ ਦੇ ਪਾਸੋਂ ਲਿਖਾਉਣਗੇ ਉਦੋਂ ਅੰਮ੍ਰਿਤਸਰ ਜਾ ਕੇ ਤੁਹਾਡੇ ਦਰਸ਼ਨ ਕਰਨ ਨਾਲ ਮਨ ਠੰਡੇ ਹੋ ਜਾਣਗੇ, ਪਿਛਲੇ ਜਨਮ ਦਾ ਗਿਆਨ ਤੁਹਾਨੂੰ ਹੋ ਜਾਵੇਗਾ, ਸਤਿਗੁਰੂ ਮਹਾਰਾਜ ਦੀ ਮਹਿਮਾ ਕਰੋਗੇ ਤੇ ਫਿਰ ਤੁਸੀਂ ਆਪਣੀ ਪਤਨੀ ਤੇ ਪ੍ਰਾਪਤ ਹੋ ਸਕੋਗੇ। ਉਹਨਾਂ ਚ ਤੁਸੀਂ ਮਾਤ ਲੋਕ ਨਿਕਲਦੇ, ਫਿਰ ਉਹ ਜਨਮ ਤਾਲ ਕੇ ਆਗਿਆ ਹੋਈ। ਫਿਰ ਉਹਨਾਂ ਕਿਹਾ ਸੱਚੇ ਪਾਤਸ਼ਾਹ ਸਾਨੂੰ ਸਮਝ ਪਵੇ, ਮਨ ਤਾਂ ਦਰਸ਼ਨ ਕਰਨ ਨਾਲ ਭਾਈ ਤੁਹਾਨੂੰ ਮਹਾਰਾਜ ਦੇ ਪਿਛਲੇ ਜਨਮਾਂ ਦਾ ਸੁਣ ਗਿਆਨ ਹੋ ਜਾਵੇਗਾ। ਫਿਰ ਮਰ ਲਾਏ ਤੇ ਸ਼ਰਾਪ ਦੇ ਸਹਿਤ ਹੰਕਾਰ ਕਰਕੇ ਮਾਤ ਲੋਕ ਚ ਉਹਨਾਂ ਨੂੰ ਜਨਮ ਧਾਰੇ। ਭੱਟ ਸੰਗਿਆ ਵਾਲੇ ਬ੍ਰਾਹਮਣ ਹੋਏ ਸਾਹਿਬ ਸੰਗਤ ਜੀ ਬੜੇ ਵਿਦਵਾਨ ਸਨ, ਜਿਹੜੇ ਵਿਦਵੇਦ ਦੇ ਵਿਦਵਾਨ ਸਨ, ਸ਼ਾਮਵੇਦ ਵਾਲੇ ਜਿਹੜੇ ਚਾਰੇ ਉਹ ਵੇਦਾ ਅਵਤਾਰ ਕਹਾਉਂਦੇ ਸਨ। ਇਸੇ ਪ੍ਰਕਾਰ ਜਿਨੂੰ ਵੇਦ ਵਾਲੇ, ਰਿੰਗ ਵੇਦ ਵਾਲੇ, ਸਰਵਣ ਵੇਦ ਵਾਲੇ ਤੇ ਚਾਰ ਚਾਰ ਜਿਹੜੇ ਭੱਟ ਸਨ, ਇਹ ਵਿਦਵੇਦ ਤੇ ਜਿਗਨ ਵੇਦ ਤੇ ਸਰਵਣ ਵੇਦ ਦੇ ਇਹ 16 ਭੱਟ ਸਨ। ਸਤਾਰਵਾਂ ਭੁੱਖਾ ਜੀ ਬ੍ਰਹਮਾ ਜੀ ਸਨ ਅਤੇ ਇੱਕ ਰੱਬ ਨਾਵੇਂ ਭੱਟ ਜੀ ਮਹਾਰਾਜ ਦੀ ਸ਼ਰਨ ਵਿੱਚ ਆਇਆ ਹੈ। ਉਸ ਦੀ ਮਾਲਕ ਸੰਪਰਦਾਇ ਵਿਖਿਆ ਤੇ ਨਾਰਦ ਮੁਨੀ ਰੱਬ ਭੱਟ ਦਾ ਰੂਪ ਧਾਰ ਕੇ ਗੁਰੂ ਸਾਹਿਬ ਜੀ ਦੇ ਇਹਨਾਂ ਬ੍ਰਹਮਾ ਜਦੋਂ ਆਇਆ ਹੈ, ਬ੍ਰਹਮਾ ਦਾ ਪੁੱਤਰ ਸੀ ਅਤੇ ਇਸੇ ਪ੍ਰਕਾਰ 16 ਜਿਹੜੇ ਭੱਟ ਆਏ ਹਨ ਤੇ ਅਖਾਰਵਾਂ ਉਸ ਵੇਲੇ ਸਾਹਿਬ ਸਿੰਘ ਜੀ ਨਾਰਦ ਮੁਨੀ ਰੱਬ ਨਾਵੇਂ ਭੱਟ ਦੇ ਨਾਂ ਰਖਾ ਕੇ ਆਇਆ ਹੈ। ਹੁਣ ਵੀ ਗੁਰੂ ਸਾਹਿਬ ਦਾ ਜਸ ਉਚਾਰਨ ਕੀਤਾ ਤੇ ਉਹ ਸਾਰੇ ਸੋਈਏ ਸਾਹਿਬ ਸਿੰਘ ਜੀ ਉਚਾਰਨ ਕੀਤੇ ਹਨ। ਸਤਿਗੁਰੂ ਸਾਹਿਬ ਦੀ ਸ਼ਰਨ ਲੈ ਕੇ ਮੈਂ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਸੰਸਕ੍ਰਿਤ ਤੁਸੀਂ ਪੜ੍ਹੇ ਹੋਏ ਹੋ, ਸਾਨੂੰ ਦੇਸ਼ ਭਾਸ਼ਾ ਚ ਬੋਲਣ ਦੀ ਜਾਂਚ ਦੱਸੋ, ਇਸ ਪ੍ਰਕਾਰ ਅਸੀਂ ਉਚਾਰਨ ਕਰੀਏ। ਅਤੇ ਮਹਾਰਾਜ ਸਾਹਿਬ ਨੂੰ ਦੱਸਿਆ ਗੁਰੂ ਨਾਨਕ ਸਾਹਿਬ ਨਿਰੰਕਾਰ ਅਕਾਲ ਪੁਰਖ ਦੀ ਜੋਤ ਹਨ, ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਇਹਦੇ ਚਰਨਾਂ ਕੋ ਬਲਿਹਾਰਾ, ਸਿੱਖ ਰੂਪ ਜਾਣ ਕਰਕੇ ਤਾਈ ਉਹਨਾਂ ਦਾ ਉਚਾਰਨ ਕਰੋ, ਮਹਾਰਾਜ ਸਾਨੂੰ ਜਾਂਚ ਦੱਸੋ। ਤਾਂ ਨੌ ਸੋਈਏ ਉਚਾਰਨ ਕਰਕੇ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਦੇ ਅਕਾਲ ਪੁਰਖ ਦੀ ਏਕਤਾ ਦਾ ਉਪਦੇਸ਼ ਦਿੰਦੇ ਹਨ ਅਤੇ ਫਿਰ 11 ਸੋਈਆਂ ਜਿਨ੍ਹਾਂ ਨੂੰ ਉਪਦੇਸ਼ ਦੇਣਗੇ, ਉਹਨਾਂ ਦਾ ਹੰਕਾਰ ਮੇਟਣਗੇ ਤੇ ਜਦੋਂ ਕਰਤਾਰ ਸੋ ਜਾਣਗੇ ਫਿਰ ਪਹਿਲੇ ਦੂਜੇ ਤੀਜੇ ਚੌਥੇ ਪੰਨੇ ਕੇ ਪਹਿਲੇ ਉਚਾਰਨ ਕਰਨਗੇ ਸਾਹਿਬ ਸਿੰਘ ਜੀ। ਹਜ਼ੂਰ ਪਹਿਲਾਂ ਇਹ ਸ੍ਰੀ ਮੁਖਵਾਕ ਸ਼੍ਰੋਮਣੀ ਮਹਾਰਾਜ ਦੇ ਮੁੱਖੋਂ ਬਚੇ ਮੁੱਕੇ ਹੋਏ ਹਨ, ਪੰਜਵੇਂ ਪਾਤਸ਼ਾਹ ਜੀ ਉਚਾਰਨ ਕਰਦੇ ਹਨ, ਜਿਵੇਂ ਦਸਵੇਂ ਪਾਤਸ਼ਾਹ ਦੀ ਜਾਤ ਸ੍ਰੀ ਮੁਖਵਾਕ ਪਾਤਸ਼ਾਹ ਦਸਵੀਂ ਉਚਾਰ ਰਿਹਾ ਹੈ, ਜਿਵੇਂ ਸ਼੍ਰੋਮਣੀ ਮੁੱਖੋਂ ਨਿਕਲੇ ਹੋਏ ਸ੍ਰੇਸ਼ਟ ਵਾਕ ਹਨ ਸਤਿਗੁਰਾਂ ਦੇ ਪੰਚਮ ਸਰੂਪ ਵਿੱਚ ਉਚਾਰਨ ਕਰਦੇ ਹਨ, ਆਦਿ ਮਹਾਂਮੰਤਰ ਦਾ ਮੰਗਲ ਕੀਤਾ ਹੈ। ਸੋਈਏ ਸਾਹਿਬ ਸੰਗਤ ਜੀ ਜਿਵੇਂ ਸੋਈਏ 24 ਮਾਤਰਾ ਵਾਲੇ ਹੁੰਦੇ ਹਨ, ਉਸ ਪ੍ਰਕਾਰ ਦੇ ਸੋਈਏ ਨਹੀਂ ਹਨ, ਇਹ 24 ਮਾਤਰ ਵੀ ਆਉਣਗੇ, ਕਈ ਦੋਈਏ ਸ਼ਬਦ ਆਉਣਗੇ, ਕਈ ਸਕੇ ਸ਼ਬਦ ਆਉਣਗੇ, ਕਈ ਕਵਿਤਲੀ ਕਾਲ ਦੇ ਆਉਣਗੇ, ਕਈ ਸਾਹਿਬ ਸੰਗਤ ਜੀ ਇਸੇ ਪ੍ਰਕਾਰ ਚੌਬੀਆਂ ਦੇ ਰੂਪ ਵਿੱਚ ਆਉਣਗੇ, ਕਈ ਦੋਹਰਿਆਂ ਦੇ ਰੂਪ ਵਿੱਚ ਆਉਣਗੇ, ਪਰ ਸਾਰੀ ਬਾਣੀ ਦਾ ਨਾਮ ਸੋਈਏ ਹੈ ਤੇ ਸੰਗਤ ਜੀ ਉਚਾਰਨ ਕਰਦੇ ਹਨ। ਕਈ ਸੁਰਖਿਆ ਦੀ ਕਾਲ ਵਿੱਚ ਆਉਣਗੇ, ਓਂਕਾਰ ਚਾਰਨੇ ਮਾਤਰ ਸੇ ਰੱਖਿਆ ਕਰਨ ਵਾਲਾ ਹੈ, ਜਾਤੀ ਵਿਜਾਤੀ ਸੁਗਤ ਦੇ ਰਹਿਤ ਹੈ, ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਅਤੇ ਸਭ ਤੋਂ ਕਾਲਵਾਜ ਰੂਪ ਹੈ, ਨਾਮ ਪ੍ਰਸਿੱਧ ਹੈ। ਉਹਨੇ ਜਦੋਂ ਬਚਨ ਕਹੇ ਤੇ ਉਸੇ ਪ੍ਰਸ਼ਨ ਕੀਤਾ ਸਿੱਖਾਂ ਨੇ ਕਿ ਮਹਾਰਾਜ ਆਪ ਇੱਕੋ ਓਂਕਾਰ ਸੱਤ ਕਹਿ ਦਿੰਦੇ, ਇੱਕੋ ਓਂਕਾਰ ਪਰਮੇਸ਼ਵਰ ਸੱਤ ਹੈ ਤੇ ਨਾਮ ਕਹਿਣ ਦੀ ਕੀ ਲੋੜ ਸੀ, ਅਸੀਂ ਵਿਆਪਤੀ ਦੋਸ਼ਮਣ ਦੀ ਨਿਵਰਤੀ ਵਾਸਤੇ ਕਹਿੰਦੇ ਹਾਂ, ਹੇ ਭਾਈ ਜੇ ਇੱਕੋ ਓਂਕਾਰ ਸੱਤ ਕਹਿ ਦਿੰਦੇ ਨਿਆਂ ਤੇ ਜਾਤੀ ਨੂੰ ਸੱਤ ਮੰਨਦੇ ਹੈ। ਉਹ ਕਹਿੰਦੇ ਜਿਹੜੀ ਜਾਤੀ ਹੈ ਤੇ ਮਨੁੱਖ ਜਾਤੀ ਬਣੀ ਰਹਿੰਦੀ ਹੈ, ਪੁੱਤਰ ਪੈਦਾ ਹੋ ਜਾਂਦਾ ਹੈ, ਪਿਤਾ ਮਰ ਜਾਂਦਾ ਹੈ, ਦਾਦਾ ਮਰ ਜਾਂਦਾ, ਮਨੁੱਖ ਮਨੁੱਖ ਜਾਤੀ ਬਣੀ ਰਹਿੰਦੀ ਹੈ ਤੇ ਨਿਆਂ ਜਾਤੀ ਨੂੰ ਸੱਤ ਮੰਨਿਆ ਸੀ, ਇਸ ਕਰਕੇ ਅਸੀਂ ਕਰਨਾ ਸੀ ਵਾਹਿਗੁਰੂ ਦਾ ਲੱਖਣ, ਉਹਨਾਂ ਦੀ ਜਾਤੀ ਵਾਲੇ ਕੀ ਵਿਆਪਤੀ ਦੋਸ਼ ਆ ਜਾਣਾ ਸੀ, ਇਸ ਕਰਕੇ ਸੱਤ ਨਾਮ ਕਿਹਾ। ਦੂਸਰਾ ਨਿਆਂਕਰ ਆਕਾਸ਼ ਨੂੰ ਸੱਤ ਮੰਨਿਆ, ਆਕਾਸ਼ ਜਿਹੜਾ ਜੜ ਵਾਲੇ ਸੱਤ ਦਾ ਪਲਾਰ ਬਣੀ ਰਹਿੰਦੀ ਹੈ, ਤੋ ਅਸੀਂ ਕਰਨਾ ਸੀ ਬ੍ਰਹਮ ਦਾ ਲੱਖਣ। ਇਹ ਚੀਜ਼ਾਂ ਦੋਵੇਂ ਨਿਆਂਕਾਂ ਦੀ ਜਾਤੀ ਨੂੰ ਜਿਹੜਾ ਸੱਤ ਮੰਨਿਆ ਨਿਆਂਕਾਂ ਨੀ ਮੰਨਿਆ, ਆਕਾਸ਼ ਨੂੰ ਵੀ ਸੱਤ ਨਿਆਂਕਾਂ ਨੀ ਮੰਨਿਆ ਹੈ ਤੇ ਇਹ ਇਹ ਨਾਮ ਪ੍ਰਸਿੱਧ ਨਹੀਂ ਹਨ। ਇਹ ਪ੍ਰਸਿੱਧ ਜਿਹੜੀ ਹੈ ਸਾਰਿਆਂ ਦੀ ਜਾਤੀ ਪ੍ਰਸਿੱਧ ਨਹੀਂ ਹੈ, ਸਾਰਿਆਂ ਦਾ ਆਕਾਸ਼ ਵੀ ਸੱਤ ਸਿੱਧ ਨਹੀਂ ਹੈ, ਇਸ ਕਰਕੇ ਨਾਮ ਕਹਿ ਕੇ ਆਕਾਸ਼ ਤੇ ਜਾਤੀ ਦਾ ਜਿਹੜਾ ਅਤਿ ਜਾਤੀ ਦੋਸ਼ ਹੈ ਨਿਰਤ ਕੀਤਾ ਹੈ ਤੇ ਨਾਮ ਪ੍ਰਸਿੱਧ ਨਹੀਂ ਹਨ, ਇਸ ਕਰਕੇ ਨਾਮ ਉਚਾਰਨ ਕੀਤਾ ਨਾਲ ਜੋ ਸੱਤ ਸਰੂਪ ਵੀ ਹੈ ਤੇ ਨਾਮ ਪ੍ਰਸਿੱਧ ਵੀ ਹੈ।
ਕਰਤਾ ਪੁਰਖ
ਫਿਰ ਮਹਾਰਾਜ ਇਹਨੇ ਨਾਲ ਹੀ ਸਿੱਖਾਂ ਦੀ ਕਲਿਆਣ ਹੋ ਜਾਂਦੀ, ਕਰਤਾ ਕਹਿਣ ਦੀ ਕੀ ਲੋੜ ਸੀ, ਤਾਂ ਹਜ਼ੂਰ ਨੂੰ ਕਿਹਾ ਕਿ ਭਾਈ ਕਰਤਾ ਇਸ ਵਾਸਤੇ ਕਿਹਾ ਹੈ, ਨਾਮ ਤਾਂ ਸਾਰਿਆਂ ਦੇ ਆ ਲੋਕਾਂ ਦੇ, ਆਪੋ ਆਪਣੇ ਜਿਸ ਪ੍ਰਕਾਰ ਵੱਖੋ ਵੱਖਰੀਆਂ ਚੀਜ਼ਾਂ ਦੇ ਨਾਮ ਹਨ, ਇਹ ਨਾਮ ਹਨ ਪਰ ਉਹ ਕਰਤੇ ਨਹੀਂ ਕਿਸੇ ਦੇ, ਕਰਤਾ ਕਹਿੰਦੇ ਕਰਕੇ ਅਸੀਂ ਵਿਆਪਤੀ ਦੋ ਦੇ ਬੰਦਿਆਂ ਦੇ ਨਾਮ ਸੀ, ਉਹ ਨਾਮ ਲੋਕਾਂ ਨੂੰ ਕਲਪ ਲੈਣੇ ਸੀ, ਅਸੀਂ ਵਾਹਿਗੁਰੂ ਦਾ ਲੱਖਣ ਕਰਨ ਲੱਗੇ ਹਾਂ, ਇਸ ਕਰਕੇ ਕਰਤਾ ਸ਼ਬਦ ਵਰਤਿਆ। ਉਹ ਜਿਹੜੇ ਹੈ ਉਹ ਨਾਮ ਤਾਂ ਜ਼ਰੂਰ ਹਨ ਪਰ ਕਰਤੇ ਨਹੀਂ ਹਨ ਕਿਸੇ ਦੇ, ਤੇ ਮਹਾਰਾਜ ਕਰਤਾ ਹੀ ਕਹਿਣ ਦੇ ਪੁਰਖ ਕਹਿਣ ਦੀ ਕੀ ਲੋੜ ਸੀ? ਹਜ਼ੂਰ ਨੂੰ ਕਿਹਾ ਕਰਤੇ ਦੇ ਨਾਲ ਪੁਰਖ ਤਾਂ ਜੋੜਿਆ ਹੈ, ਕਰਤਾ ਤਾਂ ਜੁਲਾਹਾ ਬਸਰ ਦਾ ਵੀ ਕਰਤਾ ਹੈ, ਘੁਮਿਆਰ ਭਾਂਡੇ ਦਾ ਵੀ ਕਰਤਾ ਹੈ, ਇਸ ਪ੍ਰਕਾਰ ਕਰਦੇ ਨਾ ਨਾ ਹਨ ਉਹ ਪੁਰਖ ਪੂਰਨ ਨਹੀਂ ਹਨ। ਉਹ ਪੁਰਖ ਪੂਰਨ ਇਸ ਕਰਕੇ ਕਿਹਾ ਹੈ ਕਿ ਆਪਣੇ ਕਾਰਜ ਨੂੰ ਆਪ ਸਮਾਇਆ, ਇਹ ਜਿਹੜੇ ਹਨ ਘੁਮਿਆਰ ਆਦਿਕ ਭਾਂਡੇ ਦੇ ਵਿੱਚ ਨਹੀਂ ਹਨ, ਵੱਖਰੇ ਹੈ। ਅਤੇ ਇਸੇ ਪ੍ਰਕਾਰ ਜੁਲਾਹਾ ਵੱਖਰਾ ਹੈ ਬਸਰ ਤੋਂ, ਪਰਮੇਸ਼ੁਰ ਸਾਰਿਆਂ ਦੀ ਪੂਰਨਾ ਆਪਦੇ ਕਾਰਜਾਂ ਚ, ਇਸ ਕਰਕੇ ਕਰਤਾ ਪੁਰਖ ਕਿਹਾ। ਮਹਾਰਾ ਪੁਰਖ ਕਹਿਣ ਦੇ ਨਿਰਭਉ ਕਹਿਣ ਦੀ ਕੀ, ਕਰਤਾ ਪੁਰਖ ਨਿਰਭਉ ਕਹਿਣ ਦੀ ਕੀ ਲੋੜ ਸੀ? ਹਜ਼ੂਰ ਨੂੰ ਕਿਹਾ ਭਾਈ ਪੁਰਖ ਤਾਂ ਸਾਹਿਬ ਸਿੰਘ ਜੀ ਸਾਖੀਆਂ ਨੇ ਵੀ ਪੁਰਖ ਮੰਨਿਆ, ਉਹ ਪੱਚੀਵਾਂ ਪੁਰਖ ਮੰਨਿਆ ਹੈ, ਕਵੀ ਤੱਕ ਵਾਪਸੀ ਸਾਖੀਆਂ ਨੇ। ਉਹ ਕਹਿੰਦੇ ਪੱਚੀਵਾਂ ਪੁਰਖ ਉੱਥੇ ਦਾ ਕਾਰਨ ਤੇ ਕਾਰਜ ਨੂੰ ਉਹਨੂੰ ਅਸੰਗੇ ਹੁਣ ਪੁਰਖਾ ਵੇਦ ਦੀ ਸੁਰਤੀ ਅਨੁਸਾਰ ਉਹਨਾਂ ਨੇ ਪੁਰਖ ਮੰਨਿਆ ਹੈ। ਪਰ ਉਹ ਜਿਸ ਵਕਤ ਬ੍ਰਹਿਮੰਡ ਨੂੰ ਉਹ ਸਿਰ ਦਾ ਭੱਖਣ ਕਰ ਰਿਹਾ ਹੈ, ਉਦੋਂ ਸਾਖੀਆਂ ਦੇ ਪੁਰਖ ਦੀਆਂ ਚੀਕਾਂ ਨਿਕਲ ਜਾਂਦੀਆਂ, ਉਹ ਕਾਲ ਦੇ ਭਾਰ ਚ ਮਰ ਜਾਂਦਾ ਹੈ। ਇਸ ਕਰਕੇ ਉਹਨੂੰ ਹਿਮਗਰਮ ਜਦੋਂ ਭੱਖਣ ਕਰਦਾ ਹੈ ਉਹਦੀਆਂ ਚੀਕਾਂ ਨਿਕਲ ਜਾਂਦੀਆਂ, ਉਹ ਨਿਰਭਉ। ਇਸ ਕਰਕੇ ਕਰ ਪੁਰਖ ਦੇ ਨਾਲ ਨਿਰਭਉ ਕਿਹਾ ਹੈ। ਕਰਤਾ ਪੁਰਖ ਜੋ ਕਹਿੰਦੇ ਸਾਖੀਆਂ ਦੇ ਪੁਰਖ ਆ ਜਾਣਾ ਸੀ, ਤੇ ਨਿਰਭਉ ਕਹਿਣ ਦੇ ਨਾਲ ਉਹ ਜਿਹੜਾ ਉਹਨਾਂ ਦੇ ਚੀਕਾਂ ਨਿਕਲਦੀਆਂ ਬ੍ਰਹਿਮੰਡ ਦੇ ਭੱਖਣ ਕਰਨ ਵੇਲੇ ਉਹ ਜਿਹੜੀਆਂ ਸਾਖੀਆਂ ਦੀਆਂ ਉਹ ਨਿਰਭਉ ਨਹੀਂ ਹੈ, ਇਸ ਕਰਕੇ ਅਕਾਲ ਪੁਰਖ ਦਾ ਲੱਖਣ ਕਰ ਦਿੱਤਾ ਹੈ। ਇਹ ਮਾਰਾ ਆਪ ਨਿਰਭਉ ਕਹਿ ਦਿੰਦੇ, ਨਿਰਵੈਰ ਕਹਿਣ ਦੀ ਕੀ ਲੋੜ ਸੀ? ਹਜ਼ੂਰ ਨੂੰ ਕਹਿ ਦੇ ਅਸੀਂ ਨਿਰਭਉ ਹੀ ਕਹਿ ਦਿੰਦੇ, ਤੇ ਨਿਰਭਉ ਤਾਂ ਰਾਵਣ ਵਰਗੇ ਰਾਜੇ ਹੈ, ਅਤੇ ਹਰਨਾਕ ਵਰਗਿਆਂ ਨੂੰ ਜੰਗ ਕੀਤਾ, ਮੁਕਾਬਲਾ ਕੀਤਾ ਨਰਸਿੰਘ ਦਾ, ਉਹ ਵੀ ਨਿਰਭਉ ਸਨ, ਪਰ ਉਹ ਨਿਰਵੈਰ ਨਹੀਂ। ਉਹਨਾਂ ਦਾ ਵੈਰ ਬਣਿਆ ਰਹਿੰਦਾ ਸੀ ਹਰ ਵਕਤ, ਤੇ ਅਸੀਂ ਵਾਹਿਗੁਰੂ ਦਾ ਲੱਖਣ ਕਰਨਾ ਸੀ। ਇਸ ਕਰਕੇ ਨਿਰਭਉ ਦੇ ਨਾਲ ਨਿਰਵੈਰ ਜੋੜਿਆ ਹੈ, ਤੇ ਪੂਰਾ ਲਿਖਣ ਤਾਂ ਪ੍ਰਵੇਸ਼ ਦਾ ਹੋ ਸਕਦਾ ਸੀ। ਫਿਰ ਮਹਾਰਾਜ ਇਹਨਾਂ ਹੀ ਕਹਿੰਦੇ ਵੀ ਨਿਰਵੈਰ ਹੈ, ਅਕਾਲ ਮੂਰਤ ਕਿਉਂ ਕਿਹਾ? ਤਾਂ ਹਜ਼ੂਰ ਨੂੰ ਕਹਿੰਦੇ ਨਿਰਵੈਰ ਤਾਂ ਸੰਤ ਹੀ ਹੁੰਦੇ ਹੈ, ਸੰਤ ਕਰੇ ਨਾ ਵੈਰ ਕਹੀ ਸੰਗ, ਸਭ ਤੋਂ ਹਿਤ ਮੈਂ ਵਰਤਾ ਆਪ ਸੀ, ਕਿਸੇ ਨਾਲ ਵੈਰ ਨਹੀਂ ਸੰਤ ਕਰਦੇ, ਸਾਰਿਆਂ ਦੀਆਂ ਹਿਤਮਾਂ ਵਰਤਦੇ ਹੈ, ਪਰ ਉਹ ਅਕਾਲ ਨਹੀਂ ਹੈ, ਉਹਨਾਂ ਦੇ ਸਰੀਰ ਨੂੰ ਕਾਲ ਖਾ ਜਾਂਦਾ। ਇਸ ਕਰਕੇ ਅਸੀਂ ਲੱਖਣ ਕਰਨਾ ਸੀ ਵਾਹਿਗੁਰੂ ਦਾ, ਇਸ ਕਰਕੇ ਨਿਰਵੈਰ ਤੋਂ ਮਗਰੋਂ ਅਕਾਲ ਕਿਹਾ। ਸੰਤਾਂ ਦੇ ਸਰੀਰ ਨੂੰ ਕਾਲ ਖਾ ਜਾਂਦਾ, ਵਾਹਿਗੁਰੂ ਕਾਲ ਤੋਂ ਰਹਿ। ਫਿਰ ਮਾਰਾ ਅਕਾਲ ਕਰਨ ਦੇ ਮੂਰਤ ਕਿਉਂ ਕਿਹਾ? ਕਹਿੰਦੇ ਅਕਾਲ ਮੂਰਤ ਤਾਂ ਹੀ ਉਹ ਕਿਹਾ ਹੈ, ਅਕਾਲ ਜਿਹੜਾ ਹੈ ਆ ਪੂਰਵ ਵਿਖਰ ਵਰਤਮਾਨ ਜਿਹੜਾ ਅਕਾਲ ਹੈ ਉਹ ਮੈਨੂੰ ਵੀ ਅਕਾਲ ਕਹਿੰਦੇ ਸਦਾ ਰਹਿੰਦਾ ਹੈ, ਪਰ ਇਹ ਅਮੂਰਤ ਨਹੀਂ ਹੈ। ਇਹ ਜਿਹੜਾ ਹੈ ਮੂਰਤੀਵਾਨ ਹੈ, ਰਾਤ ਦਿਨ ਦੁਪਹਿਰਾ ਸਵੇਰਾ ਮਨੁੱਖ ਇਸੇ ਪ੍ਰਕਾਰ ਘੜੀ ਦੋ ਘੜੀਆਂ ਇਹ ਵਕਤ ਦਾ ਰੂਪ ਹੈ, ਇਸ ਕਰਕੇ ਇਹ ਮੂਰਤੀਵਾਨ ਹੈ। ਇਸ ਕਰਕੇ ਅਸੀਂ ਅਕਾਲ ਮੂਰਤੀ ਮੂਰਤ ਦੇ ਨਾਲ ਅੱਗੇ ਅਜੂਨੀ ਕਿਉਂ ਕਿਹਾ? ਮਹਾਰਾਜ ਕਹਿੰਦੇ ਤੇ ਅਕਾਲ ਮੂਰਤ ਤੇ ਅਕਾਲ ਜਿਹੜਾ ਕਲਪਨਾ ਤੋਂ ਰਹੇ ਤੇ ਮੂਰਤੀਵਾਨ ਹੈ, ਅਤੇ ਅਸੀਂ ਉਸਨੂੰ ਅਮੂਰਤ ਕਿਹਾ ਹੈ, ਕਿਉਂਕਿ ਮੂਰਤੀਵਾਨ ਜਿਹੜੇ ਹਨ ਪਰਮਾਣੂ ਵਾਲੇ ਵੀ ਮੂਰਤੀ ਤੋਂ ਰਹਿਤ ਮੰਨਿਆ, ਦੁਮਕਾ ਚੁਮਕਾ ਦੂਰ ਕਰਕੇ ਫਿਰ ਉਹ ਮੂਰਤੀਵਾਨ ਬਣ ਜਾਂਦੇ ਹਨ। ਇਸ ਕਰਕੇ ਅਜੂਨੀ ਕਿਹਾ ਹੈ, ਉਹ ਅਜਾਨੇ ਨਹੀਂ, ਦੋ ਦਿਨ ਤੋਂ ਦੁਮਕਾ, ਤਿੰਨ ਦਿਨ ਤੋਂ ਤਿੰਕਾ ਬਣ ਜਾਂਦੇ, ਇਸ ਕਰਕੇ ਅਜੂਨੀ ਕਿਹਾ ਹੈ, ਉਹ ਅਜਾਨਾ ਹੈ। ਅਜੂਨੀ ਮਾਰਾ ਕਹਿੰਦੇ ਸਾਹਿਬੋਂ ਕਹਿਣ ਦੀ ਕੀ ਲੋੜ ਸੀ? ਅਜੂਨੀ ਭਾਈ ਮਾਇਆ ਨੂੰ ਵੀ ਲੋਕ ਕਹਿੰਦੇ ਹੈ, ਮਾਇਆ ਦਾ ਪਤਾ ਨਹੀਂ ਕਿੱਥੋਂ ਹੋਈ ਹੈ, ਇਸ ਕਰਕੇ ਅਜੂਨੀ ਮਾਇਆ ਨੂੰ ਕਹਿੰਦੇ ਹੈ, ਇਸ ਕਰਕੇ ਸਭ ਨੂੰ ਸਿੱਧੇ ਪ੍ਰਕਾਸ਼ ਦੀ ਰੂਪ ਨਹੀਂ ਹੋ। ਅਜੂਨੀ ਪਰਤੇ ਪ੍ਰਕਾਸ਼ ਹੈ, ਮਾਨ ਜਿਹੜੀ ਮਾਇਆ ਹੈ ਉਹਦਾ ਅਜੂਨ ਦਾ ਤਾਂ ਪਤਾ ਨਹੀਂ ਕਿੱਥੋਂ ਜੰਮੀ ਹਨ, ਹੋਈ ਚਿੰਬੜੀ ਹੋਈ ਹੈ, ਪਰ ਸਿੱਧੇ ਪ੍ਰਕਾਸ਼ ਨਹੀਂ, ਉਹ ਪਰਤੇ ਪ੍ਰਕਾਸ਼ ਹੈ। ਇਸ ਕਰਕੇ ਸਭ ਨੂੰ ਸ਼ਬਦ ਕਿਹਾ, ਸਭ ਨੂੰ ਸ਼ਬਦ ਤਾਂ ਮਾਰਿਆ ਕਹਿ ਪਾਸੇ ਅੱਗੇ ਗੁਰ ਕਿਉਂ ਕਿਹਾ? ਕਹਿੰਦੇ ਸਿੱਧੇ ਪ੍ਰਕਾਸ਼ ਰੂਪ ਤਾਂ ਚੰਦ ਸੂਰਜਾਂ ਨੂੰ ਲੋਕ ਮੰਨਦੇ ਹੈ, ਬੱਤੀ ਨਹੀਂ ਪਾਉਣੀ ਪੈਂਦੀ, ਤੇਲ ਨਹੀਂ ਪਾਉਣਾ ਪੈਂਦਾ, ਚੰਦ ਤੇ ਸੂਰਜ ਰੋਸ਼ਨੀ ਕਰਦੇ ਹੈ, ਇਸ ਕਰਕੇ ਸਿੱਧੇ ਪ੍ਰਕਾਸ਼ ਉਹਨਾਂ ਨੂੰ ਲੋਕਾਂ ਨੂੰ ਮੰਨ ਲੈਣਾ ਸੀ। ਉਹ ਗੁਰੂ ਚੇਤਨ ਸਿੰਘ ਹਨ, ਉਹ ਜੜ ਹਨ, ਮਹਾਰਾਜ ਦੀ ਸੱਤਾ ਦੇ ਨਾਲ ਉਹ ਪ੍ਰਕਾਸ਼ ਕਰਦੇ ਹਨ, ਮਹਾਰਾਜ ਨੇ ਉਹ ਜੋਤ ਪਾਈ ਹੈ ਆਪਦੀ, ਇਸੇ ਕਰਕੇ ਚੰਦ ਸੂਰਜ ਰੋਸ਼ਨੀ ਕਰਦੇ ਹੈ, ਉਹ ਗੁਰੂ ਚੇਤਨ ਨਹੀਂ ਹਨ। ਤੇ ਮਹਾਰਾਜ ਗੁਰੂ ਕਹਿੰਦੇ ਪ੍ਰਸਾਦ ਕਿਉਂ ਕਿਹਾ? ਕਹਿੰਦੇ ਗੁਰ ਤਾਂ ਵੱਡੇ ਦਾ ਨਾਮ ਵੀ ਹੈ, ਵੱਡਾ ਸੁਮੇਰ ਪਰਬਤ ਆਦਿਕ ਵੀ ਸਨ, ਲੋਕਾਂ ਨੇ ਸੁਮੇਰ ਪਰਬਤ ਆਦਿਕਾਂ ਨੂੰ ਗੁਰੂ ਮੰਨ ਲੈਣਾ ਸੀ, ਵੱਡਾ ਮੰਨ ਲੈਣਾ ਸੀ, ਉਹ ਪ੍ਰਸਾਦ ਆਨੰਦ ਰੂਪ ਨਹੀਂ ਹੈ, ਉਹਨੂੰ ਵੇਖ ਕੇ ਲੋਕਾਂ ਨੂੰ ਕ੍ਰਿਸ਼ਨਾ ਫੁਰਦੀ ਹੈ, ਇਸ ਕਰਕੇ ਉਹ ਬ੍ਰਹਮ ਪ੍ਰਸਾਦ ਆਨੰਦ ਰੂਪ ਹੈ। ਫਿਰ ਮਹਾਰਾਜ ਪ੍ਰਸਾਦ ਆਨੰਦ ਰੂਪ ਦਾ ਕਿਹਾ, ਹੋਰ ਇੱਕ ਕਿਉਂ ਕਿਹਾ? ਕਹਿੰਦੇ ਅਨੰਤ ਵਿਸ਼ੇ ਆਨੰਦ ਵੀ ਹੈ, ਅਤੇ ਯੋਗਾਨੰਦ ਵੀ ਹੈ, ਭੋਗਾਨੰਦ ਵੀ ਹੈ, ਫਿਰ ਇੱਕ ਰੱਬ ਨਹੀਂ ਹੈ। ਫਿਰ ਇੱਕ ਕਿਉਂ ਕਿਹਾ? ਕਹਿੰਦੇ ਇੱਕ ਤਾਂ ਸਾਧ ਸੰਗਤ ਜੀ ਇਹ ਜਿਹੜੀ ਮਾਇਆ ਹੈ, ਇੱਕ ਆ ਮਾਈ ਹੈ, ਮਾਇਆ ਵੀ ਕੋਈ ਉਹਨਾਂ ਨਾਲ ਰੂਪ ਧਾਰਨ ਵਾਲੀ, ਪਰ ਉਹ ਸਾਰਿਆਂ ਦੀ ਪ੍ਰਕਾਸ਼ ਕਿਵੇਂ, ਸਾਰਿਆਂ ਦਾ ਪ੍ਰਕਾਸ਼ ਕਿਵੇਂ ਕਿਹਾ? ਕਹਿੰਦੇ ਸੱਤ ਹੋਣੀ ਤੇ ਇਸ ਪ੍ਰਕਾਰ ਸਾਹਿਬ ਸਿੰਘ ਜੀ ਸਰੂਪ ਲੱਖਣ ਕੀਤੇ ਆ ਮਹਾਂਮੰਤਰ ਵਿੱਚ ਤੇ ਆਦਮੀ ਦੇ ਕਾਰਨ ਕਰਕੇ ਹੁਣ ਬਾਣੀ ਆਰੰਭ ਕਰਦੇ ਹਨ ਅੱਗੇ
ਸ੍ਰੀ
ਮੁੱਖ ਬਾਤ ਮਹਾਰਾਜ ਉਹਨਾਂ ਨੂੰ ਤੋੜਿਆ ਹੈ ਇਸੇ ਪ੍ਰਕਾਰ ਸਾਰਿਆਂ ਦੇਸ਼ਾਂ ਨਿਰੋਧੀ ਕਰਕੇ ਮਹਾਂਮੰਤਰ ਦੇ ਸਰੂਪ ਦੇ ਲੱਖਣ ਕੀਤੇ ਹਨ
ਸਵਾਈਏ ਤਿੰਨ ਮੁੱਖ ਬਾਤ ਮਹੱਲਾ ਪੰਜਵਾਂ
ਬਾਣੀ ਦਾ ਨਾਮ ਸਵਾਈਏ ਹੈ ਛੰਦ ਵੀ ਇਹਦੇ ਵਿੱਚ ਦੋਹਰੇ ਵੀ ਆਉਣਗੇ ਇਸੇ ਪ੍ਰਕਾਰ ਸੋਰਸੇ ਵੀ ਆਉਣਗੇ ਫਤਿਹ ਛੰਦ ਵੀ ਆਉਣਗੇ ਜਵਈਏ ਛੰਦ ਵੀ ਆਉਣਗੇ ਅਤੇ ਇਸ ਵਿੱਚ ਕਵਿਤਲੀ ਆਉਣਗੇ ਇਸ ਪ੍ਰਕਾਰ ਹੋਰ ਛੰਦ ਵੀ ਆਉਣਗੇ ਟੋਕੀਆਂ ਦੇ ਰੂਪ ਵੀ ਆਵੇਗਾ ਪਰ ਨਾਮ ਸਾਰੀ ਬਾਣੀ ਦਾ ਸਵਾਈਏ ਮਹਾਰਾਜ ਉਚਾਰਨ ਕਰਦੇ ਹਨ ਸ੍ਰੀ ਮੁਖਰਾਜ ਸ੍ਰੀ ਸ਼੍ਰੋਮਣੀ ਮੁੱਖ ਜੋ ਸਤਿਗੁਰੂ ਹੈ ਉਹਨਾਂ ਦੇ ਮੁੱਖੋਂ ਬਚਨ ਨਿਕਲੇ ਹੋਏ ਨੇ ਸੋਭਾ ਵਾਲੇ ਵਾਕ ਇਹ ਭੱਟਾਂ ਦੇ ਸੋਈਏ ਨਾ ਕੋਈ ਸਮਝ ਲਵੇ ਸਤਿਗੁਰੂ ਮਹਾਰਾਜ ਸਾਹਿਬ ਆਪਣੀ ਮੁਖਾਰ ਦਿਨ ਤੋਂ ਉਚਾਰਨ ਕਰਦੇ ਹਨ ਪੰਜਵੇਂ ਪਾਤਸ਼ਾਹ ਮਹੱਲਾ ਪੰਜਵਾਂ
ਆਦਿ ਪੁਰਖ ਕਰਤਾਰ
ਆਦਿ ਤੁਹਾਰੇ ਸਾਹਿਬ ਮੰਗਲ ਕਰਦੇ ਹੈ ਉਹ ਪਰਮੇਸ਼ਰ ਆਦ ਹੈ ਸਾਰਿਆਂ ਦੀ ਮੁੱਢ ਰੂਪ ਹੈ ਆਦ ਸੱਚ ਜਵਾਦ ਸੱਚ ਇਹ ਕੈਸਾ ਪੁਰਖ ਪੂਰਨ ਹੈ ਤੂੰ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ ਪੁਰਖ ਉਹ ਪ੍ਰਸ਼ਾਦ ਦੇ ਦੇਣ ਵਾਲਾ ਹੈ ਇੱਕੋ ਪੁਰਖ ਸਵਾਈ ਨਾਲ ਸਾਰੀਆਂ ਇਸਤਰੀਆਂ ਦੀ ਨਿਆਣੀਆਂ ਨਾਲ ਰੱਖ ਕੇ ਇੱਕੋ ਪੂਰਨ ਪੁਰਖ
ਕਰਤਾਰ
ਅਤੇ ਕਰਤਾਰ ਉਹ ਹੱਥ ਵਿੱਚ ਸਾਰਿਆਂ ਦੀ ਰੋਗੀ ਉਪਕਾਰ ਹੈ ਇਹ ਤੋਂ ਸੱਤਾ ਰੂਪੀ ਤਾਰ ਹੈ ਪਰਾਲੋਕ ਰੂਪੀ ਤਾਰ ਹੈ ਉਹ ਪਰਮੇਸ਼ਰ ਦੇ ਹੱਥ ਵਿੱਚ ਸਾਰਿਆਂ ਦੇ ਹੁਕਮ ਰੂਪੀ ਤਾਰ ਪਕੜੀ ਹੋਈ ਹੈ ਐਸਾ ਕਰਤਾਰ ਕਰਨ ਵਾਲਾ ਕਾਰਨ ਰੂਪ ਵੀ ਆਪ ਹੈ ਕਿਸੇ ਨੇ ਪ੍ਰਮਾਣੂਆਂ ਨੂੰ ਕਾਰਨ ਮੰਨਿਆ ਕਿਸੇ ਨੇ ਕਰਮਾਂ ਨੂੰ ਕਾਰਨ ਮੰਨਿਆ ਕਿਸੇ ਨੇ ਗਿਆਨ ਨੂੰ ਕਾਰਨ ਮੰਨਿਆ ਕਿਸੇ ਨੇ ਕਾਲ ਨੂੰ ਕਾਰਨ ਮੰਨਿਆ ਕਿਸੇ ਇਹ ਸਾਰਿਆਂ ਕਾਰਨਾਂ ਦੇ ਕਰਨ ਵਾਲਾ ਕਿਸੇ ਨੇ ਸੰਭੂ ਮੰਨ ਕੇ ਸਰੂਪਾਂ ਮੰਨਿਆ ਸਾਰਿਆਂ ਕਾਰਨਾਂ ਦੇ ਕਰਨ ਵਾਲਾ ਆਪ ਹੀ ਅਸਾ ਪਰਮੇਸ਼ਰ ਇਹ ਸਾਰੇ ਜੜ ਹੈ ਚੇਤਨ ਤੋਂ ਬਗੈਰ
ਪਰਬ ਰਹੇ ਪਰਪੂਰ
ਸਾਰਿਆਂ ਥਾਵਾਂ ਤੇ ਪਰਮੇਸ਼ਰ ਵਿਆਪਕ ਹੋ ਰਿਹਾ
ਹੈ
ਸਾਰੇ ਬ੍ਰਹਿਮੰਡਾਂ ਚ ਵੀ ਭਰਪੂਰ ਹੋ ਰਿਹਾ ਹੈ ਸਾਰੇ ਜਿਹੜੇ ਚਾਰ ਖਾਣਿਆਂ ਦੇ ਆ ਕਹਿੰਦੇ ਹਮੇ ਸਾਰਿਆਂ ਕਥਾਂ ਜੀ ਵਿਆਪਕ ਹੋ ਰਿਹਾ ਹੈ
ਵਿਆਪਕ ਦੇਖੀ ਹੈ ਜਗਤ
ਸਾਰਾ ਜਗਤ ਉਸਦੇ ਅੰਦਰ ਅੰਤਰ ਦਾ ਕੀ ਵੇਖੀ ਲੈ ਵਿਆਪਕ ਵੇਖੀ ਲੈ ਸਾਰੇ ਜਗ ਦੇ
ਗੱਲ ਹੈ ਕੌਣ ਤੇਰੀ
ਮਹਾਰਾਜ ਤੇਰੀ ਗੱਤ ਮਰਜਾਦਾ ਨੂੰ ਕੌਣ ਜਾਣ ਸਕਦਾ ਹੈ ਗਤੀ ਰੀਤੀ ਨੂੰ ਕੌਣ ਜਾਣ ਸਕਦਾ ਹੈ
ਫਰਗ ਦੀ ਰੱਖਿਆ ਕਰੇ ਆਪੇ ਹਰ ਪਾਪ
ਤੇਰੀ ਸਾਰਿਆਂ ਦੀ ਆਪ ਰੱਖਿਆ ਕਰਨ ਵਾਲਾ ਆਪ ਹੀ ਸਾਰਿਆਂ ਦੀ ਸਭ ਵਿਰੋਧ ਦੇਣ ਵਾਲਾ ਸਾਰਿਆਂ ਦਾ ਆਪ ਹੀ ਪਤੀ ਮਾਲਕ ਹੈ
ਅਵਨਾਸੀ ਅਵਗਤ
ਅਵਨਾਸੀ ਨਾਸ ਤੋਂ ਰਹਿਤ ਹੈ ਅਵਗਤ ਕਠਿਨ ਹੈ ਤੇਰੀ ਗਤੀ ਜਾਣਨੀ ਅਤੇ ਅਵਗਤ ਪ੍ਰਾਪਤ ਰੂਪ ਹੈ ਅਵਗਤ ਗਿਆਨ ਸਰੂਪ ਹੈ ਅਵਗਤ ਸਰੀਰ ਤੋਂ ਰਹਿ ਗਿਆ ਨਿਰੰਕਾਰ ਹੈ
ਆਪੇ ਆਪ ਉਤਪਤ
ਆਪਣੇ ਆਪ ਤੋਂ ਮਹਾਰਾਜ ਜਗਤ ਰੰਗ ਵੱਧ ਸਾਰੀ ਸ੍ਰਿਸ਼ਟੀ ਉਤਪੰਨ ਕੀਤੀ ਹੈ
ਇੱਕੋ
ਹੀ ਮਹਾਰਾਜ ਤੂੰ ਇਸ ਲੋਕ ਵਿੱਚ ਹੈ ਇੱਕੋ ਹੀ ਪ੍ਰਲੋਕ ਵਿੱਚ ਹੈ ਇੱਕੋ ਹੀ ਨਿਰਗੁਣ ਰੂਪ ਹੈ ਇੱਕੋ ਹੀ ਸਰਗੁਣ ਰੂਪ ਹੈ ਇੱਕੋ ਹੀ ਜੀਵ ਰੂਪ ਹੈ ਇੱਕੋ ਹੀ ਈਸ਼ਵਰ ਰੂਪ ਹੈ
ਨਾਹੀ ਤੁਮ ਭਾਤ
ਹਣ ਹੋਰ ਨਹੀਂ ਹੈ ਤੇਰੀ ਭਾਂਤ ਤਰ੍ਹਾਂ ਦਾ ਕੋਈ ਜਿਹਾ ਤੂੰ ਇਹੋ ਜਿਹਾ ਜੈਸਾ ਤੂੰ ਤੈਸਾ ਤੁਸੀਂ ਕਿਆ ਉਮਾ ਦੀਜੈ ਆਪ ਜੈਸਾ ਹੋਰ ਕੋਈ ਨਹੀਂ ਹਰ ਨਾਹੀ ਤੁਮ ਭੱਤ ਭੱਤ ਤਰ੍ਹਾਂ ਦਾ ਤੁਸੀਂ ਮਹਾਰਾਜ ਸਾਰੇ ਭਾਂਤ ਪ੍ਰਕਾਸ਼ਣ ਵਾਲੇ ਹੋ ਆਪ ਦੀ ਤਰ੍ਹਾਂ ਦਾ ਹੋਰ ਕੋਈ ਨਹੀਂ ਹੈ ਅਕਾਲ ਪੁਰਖ ਤੇਰਾ ਅੰਤਰ ਆਰ ਪਾਰ ਦਾ ਲੋਕ ਲੋਕ ਕਰਕੇ ਨਹੀਂ ਪਾਇਆ ਜਾਂਦਾ
ਕੌਣ ਹੈ ਤਰਾ
ਜੀਜਾ ਕੌਣ ਹੈ ਜਿਹੜਾ ਨਿਰਣਾ ਕਰ ਸਕੇ ਆਪਦੇ ਪੂਰਾ ਸਰੂਪ ਦਾ ਸਮਗਰ
ਜਗਤ ਪਿਤਾ ਹੈ ਸਰਬ ਪ੍ਰਾਣ
ਤੋਂ ਸਾਰੇ ਜਗਤ ਦੇ ਪਿਤਾ ਹੋ ਸਾਰਿਆਂ ਦੇ ਪ੍ਰਾਣੀਆਂ ਦੇ ਪ੍ਰਾਣ ਦਾ ਆਸਰਾ ਰੂਪ ਆਪ ਹੋ
ਜਲ ਨਾਨਕ ਭਗਤ ਦਰ ਬ੍ਰਹਮ ਸੰਗ
ਗੁਰੂ ਅਰਜਨ ਦੇਵ ਜੀ ਕਹਿੰਦੇ ਹੇ ਮਹਾਰਾਜ ਤੇਰੇ ਦਰ ਸੰਗਤ ਦੇ ਆਪਦੇ ਭਗਤ ਹਾਂ ਅਸੀਂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਹਾਂ
ਤੁਲ ਬ੍ਰਹਮ ਸੰਸਾਰ
ਹੇ ਮਹਾਰਾਜ ਸਤਿਗੁਰ ਨਾਨਕ ਦੇਵ ਜੀ ਆਪ ਨੂੰ ਤੁਲ ਵਿਚਾਰਿਆ ਹੈ ਬ੍ਰਹਮ ਅਕਾਲ ਪੁਰਖ ਦੇ ਸਦਰਸ਼ੋਂ ਤੁਸੀਂ ਆਪ ਹੀ ਨਿਰਗੁਣ ਤੋਂ ਸਰਗੁਣ ਰੂਪ ਹੋਏ
ਹੋਵਾਨ
ਕਰਕੇ ਹੋ ਗੁਰੂ ਨਾਨਕ ਅਕਾਲ ਪੁਰਖ ਤੁਹਾਡੇ ਜਸ ਨੂੰ ਅਸੀਂ ਕਸਮ ਕਰ ਸਕੇ ਕਹੀ ਨੀ ਦਾ ਇਸ ਨਾਲ ਵੀ ਅੰਤ ਨਹੀਂ ਜਾਣ ਸਕਦਾ
ਹਾਂ ਤੇ ਬਾਲ 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 ਸਦ ਬਲਿਹਾਰ
ਹਾਂ ਨਿਸ਼ਚੇ ਕਰਕੇ ਕਹਿੰਦੇ ਹਾਂ ਕਿ ਜੋ ਆਪਦਾ ਐਸਾ ਸਰੂਪ ਹੈ ਬਾਲ ਬਾਲ ਪ੍ਰਕਾਸ਼ ਸਰੂਪ ਉਸ ਤੋਂ ਮਨ ਕਰਕੇ ਬਲਿਹਾਰ ਜਾਂਦੇ ਹੈ, ਪਾਣੀ ਕਰਕੇ ਬਲਿਹਾਰ ਜਾਂਦੇ ਹੈ, ਸਰੀਰ ਕਰਕੇ ਸਦਾ ਬਲਿਹਾਰ ਕੁਰਬਾਨ ਜਾਂਦੇ ਹਾਂ।
ਅੰਮ੍ਰਿਤ ਪ੍ਰਵਾਹ ਸਰ
ਕਲਯੁਗ ਆਪ ਜਦੋਂ ਮੁੱਖੋਂ ਬਚਨ ਬੋਲਦੇ ਅੰਮ੍ਰਿਤ ਦਾ ਪ੍ਰਵਾਹ ਵਗਾ ਦਿੰਦੇ ਹੋ, ਕਈਆਂ ਨਦੀਆਂ ਵਗਾ ਦਿੰਦੇ ਅੰਮ੍ਰਿਤ ਦੀਆਂ ਬਾਣੀ ਜਦੋਂ ਉਚਾਰਦੇ ਹੋ ਗੁਰੂ ਨਾਨਕ ਸਾਹਿਬ ਜੀ। ਅੰਮ੍ਰਿਤ ਪ੍ਰਵਾਹ ਸਰ ਆਪ ਦਾ ਉਦੇਸ਼ ਅੰਮ੍ਰਿਤ ਦਾ ਪ੍ਰਵਾਹ ਚੱਲ ਰਿਹਾ ਹੈ, ਸਾਰ ਸੰਗਤ ਕੀ ਸਭ ਨਦੀਆਂ ਵਗ ਰਹੀਆਂ ਹਨ, ਇਹ ਮਹਾਰਾਜ ਆਪ ਦੀ ਰਚਨਾ ਤੋਂ ਅੰਮ੍ਰਿਤ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ, ਸਾਰੀ ਸ੍ਰਿਸ਼ਟੀ ਵਿੱਚ ਆਪ ਨੂੰ ਪ੍ਰਵਾਹ ਚਲਾਤਾ ਹੈ, ਆਪ ਅੰਮ੍ਰਿਤ ਦੇ ਸਰੋਵਰ ਹੋ, ਅੰਮ੍ਰਿਤ ਸਰ ਰੂਪ ਹੋ, ਤੇ ਆਪ ਦੀ ਬਾਣੀ ਦਾ ਪ੍ਰਵਾਹ ਚੱਲ ਰਿਹਾ ਸਾਰਿਆਂ ਦੇ ਅੰਦਰ।
ਅਤੁਲ ਭੰਡਾਰ ਸਰ
ਇਹ ਮਹਾਰਾਜ ਆਪ ਦੇ ਬ੍ਰਹਮ ਅਤੁਲ ਤੋਲਣ ਤੋਂ ਬਾਅਦ ਭੰਡਾਰਾ ਭਰਿਆ ਹੋਇਆ ਹੈ, ਸਚਖੰਡ ਰੂਪ ਗੁਰੂ ਨਾਨਕ ਸਾਹਿਬ ਜੀ ਆਪਦਾ ਹਿਰਦਾ ਰੂਪ, ਆਪਦੀ ਸੰਗਤ ਰੂਪ, ਆਪਦੇ ਸੰਤਾਂ ਭਗਤਾਂ ਦੇ ਹਿਰਦੇ ਭੰਡਾਰੇ ਤੇ ਗੁਰਾਂ ਦੇ ਨਾਲ ਤੋਲਣ ਤੋਂ ਬਾਅਦ ਭਰੇ ਹੋਏ ਹਨ। ਪਰੇ ਮਨੁੱਖਾਂ ਨੇ 84 ਲੱਖ ਜੂਨ ਤੋਂ ਮਨੁੱਖਾਂ ਤੋਂ ਪਰੇ ਦੇਵਤੇ ਹਨ, ਦੇਵਤਿਆਂ ਤੋਂ ਪਰੇ ਬ੍ਰਿਸਪਤ ਆਦਿਕ ਹਨ, ਬ੍ਰਿਸਪਤ ਆਦਿਕਾਂ ਤੋਂ ਪਰੇ ਇੰਦਰ ਆਦਿਕ ਹਨ, ਇੰਦਰ ਆਦਿਕਾਂ ਤੋਂ ਪਰੇ ਮਹਾਰਾਜ ਬ੍ਰਹਮਾ ਆਦਿਕ ਹਨ, ਬ੍ਰਹਮਾ ਦੀ ਸਾਰੇ ਅਪਰ ਪ੍ਰਕਿਰਤੀ ਦੇ ਅੰਦਰ ਹੀ ਹਨ।
ਅਪਰ ਅਪਾਰ ਪਰ
ਆਪ ਮਹਾਰਾਜ ਅਪਰ ਪ੍ਰਕਿਰਤੀ ਉਰੇ ਹੈ, ਆਪ ਪ੍ਰਕਾਰ ਪਰ ਪਰਾ ਰੂਪ ਹੋ, ਇਹ ਪਾਰਾ ਵਾਰ ਤੋਂ ਰਹਿਤ ਹੋ ਆਪ।
ਆਪ ਨੂੰ ਭਾਵ ਕਰ
ਇਹ ਮਹਾਰਾਜ ਜੋ ਆਪ ਨੂੰ ਪਾਉਂਦਾ ਉਹ ਕਰਦੇ ਹੋ, ਵੇਦ ਵੀਰ ਹੋ, ਕੋਈ ਕਿਸੇ ਵੀ ਲੈ ਨਹੀਂ ਲੈਂਦੇ।
ਮੰਤਰ ਨਾ ਦੂਸਰੇ ਧਾਰ
ਦੂਸਰੇ ਦੀ ਸਲਾਹ ਨਹੀਂ ਧਾਰਨ ਕਰਦੇ, ਖੁਦ ਸੱਜੇ ਕਰਦਾ ਆਪੇ ਆਪ, ਕਿਸੇ ਨੂੰ ਪੁੱਛ ਕਰਕੇ ਰਹਿ ਨਹੀਂ ਕਰਦਾ ਹੈ, ਜਦੋਂ ਖਾਕ ਆਪ ਕਿਹਾ ਵਾ ਕਰਦੇ ਤਦੋਂ ਕੁਛ ਨਾ ਸੇਵਕ ਦੀ ਆ, ਕਿਸੇ ਦੀ ਰਾਏ ਨੀ ਲੈਂਦੇ, ਆਪ ਸੁਤੰਤਰ ਰੂਪ ਹੋ, ਦੂਸਰੇ ਦੇ ਮੰਤਰ ਸਲਾਹ ਨੂੰ ਨੀ ਧਾਰਨ ਕਰਦੇ ਹੋ, ਖੁਦ ਖੁਦ ਹੋ ਆਪ।
ਰੂਪਤ ਪਰ ਲੋਖ ਤੋਂ ਘਰ
ਹੋ ਸਕੇ ਬਾਦਸ਼ਾਹ ਜਿਹੜਾ ਜਲਦ ਨੂੰ ਪੈਦਾ ਕਰ ਲੈਣਾ ਹੈ ਤੇ ਫਿਰ ਪਰਲੋਂ ਕਰ ਲੈਣਾ ਹੈ, ਤੇ ਤੇਰੇ ਘਰ ਵਿੱਚ ਇੱਕ ਮਨੁੱਖ ਰੁਚੀ ਹੈ, ਅੱਖ ਦੇ ਖੋਲੇ ਨਾਲ ਮਹਾਰਾਜ ਸਾਹਿਬ ਸ੍ਰਿਸ਼ਟੀ ਪੈਦਾ ਕਰ ਲੈਂਦੇ ਹੋ, ਅੱਖ ਦੇ ਮੀਟਮ ਦੇ ਨਾਲ ਸਾਰਿਆਂ ਦੀ ਪਾਲੋ ਕਰ ਦਿੰਦਾ, ਇਸ ਪ੍ਰਕਾਰ ਦੀ ਤੇਰੇ ਘਰ ਵਿੱਚ ਹੈ, ਤੇਰੇ ਘਰ ਸਤਸੰਗ ਵਿੱਚ ਸੱਚੇ ਪਾਤਸ਼ਾਹ ਜਿਹੜੇ ਉਤਪੱਤ ਹੋਏ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਰੀ ਸੰਪਦਾ, ਉਹਨਾਂ ਦੀ ਪਾਲੋ ਕਰ ਦਿੰਦੇ ਇੱਕ ਮਨੁੱਖ ਮਾਤਰ ਚ, ਜਿਹਨਾਂ ਦੇ ਘਰ ਵਿੱਚ ਵੀ ਤੁਸੀਂ ਵੱਸਦੇ ਹੋ, ਉਪਤ ਪਰਲੋ ਇੱਕ ਮਨੁੱਖ ਜਿਹੜੇ ਪਰਲੋ ਹੋਏ ਹੈ, ਸੁਭ ਗੁਣ ਗਿਆਨ ਆਦਿਕ ਉਹਨਾਂ ਦੀ ਉਤਪੱਤੀ ਵੀ ਕਰ ਦਿੰਦੇ ਹੋ, ਜਿਹੜਾ ਤੇਰੇ ਘਰ ਸਤਸੰਗ ਚ ਮਿਲਦਾ ਹੈ। ਪ੍ਰਕਾਸ਼ ਰੂਪ ਹੋ, ਨਿਰਮਲ ਮਾਇਆ ਤੋਂ ਰਹਿਤ ਹੋ, ਉਜਲ ਪ੍ਰਕਾਸ਼ ਕਰਨ ਵਾਲਾ ਮਰਨ ਤੋਂ ਰਹਿਤ ਹੋਟ
ਪ੍ਰਾਪਤ ਜਾਏ ਨਾਮ ਲੀਏ ਹਰ ਹਰ
ਹਰੀ ਆਪਦਾ ਨਾਮ ਲੈਣੇ ਕਰਕੇ ਕੁਰਬਾਨ ਜਨਮਾਂ ਦੇ ਪ੍ਰਾਸ਼ਤ ਪਾਪ ਚਲੇ ਜਾਂਦੇ ਹਨ।
ਨਾਨਕ ਭਗਤ ਦਰ
ਗੁਰੂ ਅਰਜਨ ਦੇਵ ਜੀ ਕਹਿੰਦੇ ਸੀ ਜਨ ਮਾਰੇ ਆਪਦੇ ਦਰ ਸਤਸੰਗ ਦੇ ਭਗਤ ਹਾਂ,
ਬ੍ਰਹਮ ਸੰਸਾਰ
ਇਹ ਨਾਨਕ ਗੁਰੂ ਸੀ ਆਪ ਨੂੰ ਬ੍ਰਹਮ ਦੇ ਸਦਰ ਤੁਸੀਂ ਵਿਚਾਰੇ ਕੋਈ ਰੂਪ ਹੋ, ਤੁਸੀਂ ਨਿਰਗੁਣ ਸਰਗੁਣ ਆਪੇ ਸੋਈ,
ਵਿਆਹ ਬਖਾਰ
ਮਾਰੇ ਇੱਕ ਜਵਾਨ ਨਾਲ ਆਪਦਾ ਕੀ ਜਸ ਕਸਮ ਕਹੀਏ, ਸੇ ਖੰਤ ਨਾ ਜਾਣੇ
ਬਾਲ 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 ਸਰ ਬਲਿਆ,
ਨਿਸ਼ਚੇ ਕਰਕੇ ਕਹਿੰਦੇ ਹਾਂ ਕਿ ਜੋ ਆਪਦਾ ਸਰੂਪ ਬਲ ਬਲ ਭੂਤ ਕਾਲ ਚ ਵੀ ਪ੍ਰਕਾਸ਼ ਦਾ ਸੀ ਅਤੇ ਵਰਤਮਾਨ ਕਾਲ ਚ ਵੀ ਪ੍ਰਕਾਸ਼ ਦਾ ਹੈ, ਭਵਿੱਖਤ ਕਾਲ ਚ ਵੀ ਪ੍ਰਕਾਸ਼ ਹੋਏਗਾ, ਉਸ ਤੋਂ ਸੈਂਕੜੇ ਵਾਰੀ ਮਾਰਾ ਬਲਿਹਾਰ ਕੁਰਬਾਨ ਮਨ ਬੰਦ ਸੀ ਕਰਕੇ ਹੁੰਦੇ ਹਾਂ।
ਸਗਲ ਭਗਲ
ਧਾਰੇ ਸਾਰੇ ਲੋਕਾਂ ਨੇ ਰੱਜ ਕਰਕੇ ਆਉਂਦੇ ਆਸਰੇ ਧਾਰਨ ਕੀਤਾ ਹੈ, ਓਂਕਾਰ ਵਾਪੀ ਕੀ ਅੱਜ ਨੇ ਸਵਰਾਤਰੀ ਇੱਕ ਦਿਨ ਆਪ ਨੇ ਸਾਰਾ ਵਿਸਤਾਰ ਕੀਤਾ ਹੈ।
ਆਪ ਹੈ ਨਿਰਾਰੇ
ਪੂਰਨ ਵੀ ਆਪ ਹੋ ਰਹੀ ਹੋ, ਆਪ ਤੋਂ ਬਿਨਾਂ ਸਰੀਰ ਜਿਹੜੇ ਆ ਮੋਟਰ ਦੀਆਂ ਵੀ ਚੱਲਦੇ ਨੇ, ਚਲਾਉਣਾ ਡਰਾਈਵਰ ਵੀ ਤੁਸੀਂ ਆਪ ਹੋ, ਪਰ ਸਾਰਿਆਂ ਦੇ ਪਾਪਾਂ ਪੁੰਨਾਂ ਤੋਂ ਆਪ ਨਿਆ ਰਹੇ ਅਸੰਗ ਰਹਿਣ ਵਾਲੇ ਹੋ।
ਹਰ ਗੁਣ ਨਾਹੀ ਅੰਤ ਪਾਰ
ਆਪ ਦੇ ਗੁਣਾਂ ਦਾ ਅੰਤ ਵਾਰ ਪਾਰ ਕਰਕੇ ਪਾਇਆ ਨੀ ਜਾ ਸਕਦਾ ਪਾਰਾ ਵਾਰ,
ਜੰਤ ਸਭ ਖਾਰੇ
ਗੁਰੂ ਜੀ ਮਾਤਰ ਛੋਟੇ ਵੱਡੇ ਬ੍ਰਹਮਾ ਤੋਂ ਲਾ ਕੇ ਮੱਛਰ ਤੱਕ ਸਾਰੇ ਸਾਰੇ ਆਪ ਦੇ ਹੀ ਹਨ।
ਸਗਲ ਕੋਈ ਦਾਤਾ ਇੱਕ ਨਮਕ ਮੁਰਾਰੇ
ਮਾਰੇ ਸਾਰਿਆਂ ਦੇ ਦਾਤੇ ਹੋ ਆਪ ਇੱਕੋ ਹੀ, ਅਸਿੱਧ ਮੰਨ ਕਰਕੇ ਲਿਖੇ ਨਹੀਂ ਜਾਂਦੇ, ਮੁਰਗਾ ਦਾਤਕਾਂ ਦੇ ਨਾਸ਼ ਕਰਨ ਵਾਲੇ ਵਿਸ਼ੇਸ਼ ਰੂਪ ਧਾਰ ਕੇ।